ਦੂਜਾ ਇਤਿਹਾਸ ਅਧਿਆਇ 13। ਯਾਰਾਬੁਆਮ ਪਾਤਸ਼ਾਹ ਦੇ ਰਾਜ ਦੇ 18ਵੇਂ ਸਾਲ ਤੋਂ ਅਬੀਆ ਯਹੂਦਾ ਉੱਤੇ ਰਾਜ ਕਰਨ ਲੱਗਾ। ਉਸਨੇ ਯਰੂਸ਼ਲਮ ਵਿੱਚ 3 ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮਿਕਾਇਆ ਸੀ, ਜੋ ਉਰੀਏਲ ਗਬਈ ਦੀ ਧੀ ਸੀ, ਅਤੇ ਅਬੀਆ ਦੇ ਵਿੱਚ ਅਤੇ ਯਾਰਾਬੁਆਮ ਦੇ ਵਿੱਚ ਲੜਾਈ ਹੋਈ, ਅਤੇ ਅਬੀਆ ਜੰਗੀ ਸੂਰਮਿਆਂ ਦੀ ਫੌਜ, ਜੋ 400,000 ਚੁਣੇ ਹੋਏ ਮਨੁੱਖ ਸਨ, ਲੈ ਕੇ ਲੜਾਈ ਵਿੱਚ ਗਿਆ, ਅਤੇ ਯਾਰਾਬੁਆਮ ਉਹਦੇ ਟਾਕਰੇ ਵਿੱਚ ਪਾਲਾਂ ਬੰਨ੍ਹ ਕੇ 800,000 ਚੁਣੇ ਹੋਏ ਸੂਰਮਿਆਂ ਦੀ ਫੌਜ ਨਾਲ ਲੜਾਈ ਲਈ ਆਇਆ। ਅਬੀਆ ਸਮਾਰੇਮ ਦੇ ਪਰਬਤ ਉੱਤੇ, ਜੋ ਇਫਰਾਈਮ ਦੇ ਪਰਬਤ ਵਿੱਚ ਹੈ, ਖੜਾ ਹੋਇਆ ਅਤੇ ਆਖਣ ਲੱਗਾ ਕਿ ਹੇ ਯਾਰਾਬੁਆਮ ਅਤੇ ਸਾਰੇ ਇਸਰਾਇਲ, ਮੇਰੀ ਸੁਣੋ। ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਇਲ ਦੇ ਯਹੋਵਾ ਪਰਮੇਸ਼ਰ ਨੇ ਇਸਰਾਇਲ ਉੱਤੇ ਰਾਜ ਦਾਊਦ ਨੂੰ ਅਤੇ ਉਸਦੇ ਪੁੱਤਰਾਂ ਨੂੰ ਹੀ ਲੂਣ ਦੇ ਨੇਮ ਨਾਲ ਸਦਾ ਲਈ ਦੇ ਦਿੱਤਾ ਹੈ? ਤਾਂ ਵੀ ਨਬਾਟ ਦਾ ਪੁੱਤਰ ਯਾਰਾਬੁਆਮ, ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ, ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ, ਅਤੇ ਉਸਦੇ ਕੋਲ ਲਫੰਗੇ ਤੇ ਸ਼ੈਤਾਨ ਵੰਸ਼ੀ ਇਕੱਠੇ ਹੋ ਗਏ, ਜਿਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ, ਜਦਕਿ ਰਹਬੁਆਮ ਨਰਮ ਦਿਲ ਅਤੇ ਮੁੰਡਾ ਹੀ ਸੀ, ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ। ਹੁਣ ਤੁਹਾਡਾ ਖਿਆਲ ਹੈ ਕਿ ਤੁਸੀਂ ਯਹੋਵਾ ਦੀ ਪਾਤਸ਼ਾਹੀ ਦਾ, ਜੋ ਦਾਊਦ ਦੀ ਅੰਸ਼ ਦੇ ਹੱਥ ਵਿੱਚ ਹੈ, ਆਪਣੇ ਜ਼ੋਰ ਨਾਲ ਟਾਕਰਾ ਕਰੋ, ਅਤੇ ਤੁਸੀਂ ਬਹੁਤ ਵੱਡਾ ਦਲ ਹੋ, ਅਤੇ ਤੁਹਾਡੇ ਨਾਲ ਉਹ ਸੁਨਹਿਰੇ ਬੱਚੇ ਹਨ ਜਿਨ੍ਹਾਂ ਨੂੰ ਯਾਰਾਬੁਆਮ ਨੇ ਦੇਵਤਿਆਂ ਲਈ ਬਣਾਇਆ ਸੀ, ਕਿ ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ, ਜੋ ਯਹੋਵਾ ਦੇ ਦੂਜੇ ਜਾਜਕ ਸਨ, ਨਹੀਂ ਕੱਢ ਦਿੱਤਾ, ਅਤੇ ਦੂਜੇ ਦੇਸਾਂ ਦੀਆਂ ਕੌਮਾਂ ਦੇ ਢੰਗ ਉੱਤੇ ਆਪਣੇ ਜਾਜਕ ਨਿਯੁਕਤ ਨਹੀਂ ਕੀਤੇ? ਇਉਂ ਭਾਈ, ਜਿਹੜਾ ਕੋਈ 1 ਵੱਛਾ ਤੇ 7 ਮੇਂਢੇ ਲੈ ਕੇ ਆਪਣੇ ਆਪ ਨੂੰ ਥਾਪਣ ਆਵੇ, ਉਹ ਉਹਨਾਂ ਦਾ, ਜੋ ਦੇਵਤੇ ਵੀ ਨਹੀਂ ਹਨ, ਜਾਜਕ ਬਣ ਸਕੋ? ਪਰੰਤੂ ਸਾਡਾ ਇਹ ਹਾਲ ਹੈ ਕਿ ਯਹੋਵਾ ਸਾਡਾ ਪਰਮੇਸ਼ਰ ਹੈ, ਅਤੇ ਅਸੀਂ ਉਸ ਨੂੰ ਨਹੀਂ ਛੱਡਿਆ, ਅਤੇ ਸਾਡੇ ਕੋਲ ਹਾਰੂਨ ਦੇ ਪੁੱਤਰ ਜਾਜਕ ਹਨ, ਜਿਹੜੇ ਯਹੋਵਾ ਦੀ ਸੇਵਾ ਕਰਦੇ ਹਨ, ਅਤੇ ਲੇਵੀ ਆਪੋ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹਨ। ਇਉਂ ਹਰ ਰੋਜ਼ ਸਵੇਰ ਤੇ ਸ਼ਾਮਾਂ ਨੂੰ ਯਹੋਵਾ ਦੇ ਅੱਗੇ ਹੋਮ ਬਲੀਆਂ ਚੜ੍ਹਾਉਂਦੇ ਅਤੇ ਸੁਗੰਧੀ ਧੂਪ ਤਿਖਾਉਂਦੇ ਹਨ, ਅਤੇ ਪਵਿੱਤਰ ਮੇਜ਼ ਉੱਤੇ ਚੜ੍ਹਾਵੇ ਦੀਆਂ ਰੋਟੀਆਂ ਰੱਖਦੇ ਹਨ, ਅਤੇ ਸੁਨਹਿਲੇ ਸ਼ਮਾਦਾਨ ਅਤੇ ਉਸਦੇ ਚਿਰਾਗਾਂ ਨੂੰ ਹਰ ਸ਼ਾਮ ਨੂੰ ਬਾਲਦੇ ਹਨ, ਕਿਉਂ ਜੋ ਅਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਾਂ, ਪਰ ਤੁਸੀਂ ਤਾਂ ਉਹਨੂੰ ਛੱਡ ਦਿੱਤਾ ਹੈ। ਅਤੇ ਵੇਖੋ, ਸਾਡੀ ਅਗਵਾਈ ਲਈ ਸਾਡੇ ਨਾਲ ਪਰਮੇਸ਼ਰ ਹੈ, ਅਤੇ ਉਸਦੇ ਜਾਜਕ ਤੁਹਾਡੇ ਵਿਰੁੱਧ ਸਾਹ ਨੂੰ ਖਿੱਚ ਕੇ ਜ਼ੋਰ ਨਾਲ ਨਰਸਿੰਗੇ ਫੂਕਣ ਲਈ ਤਿਆਰ ਹਨ। ਹੇ ਇਸਰਾਇਲੀਓ, ਤੁਸੀਂ ਆਪਣੇ ਯਹੋਵਾ ਦੇ ਵਿਰੁੱਧ, ਜਿਹੜਾ ਤੁਹਾਡੇ ਪੁਰਖਿਆਂ ਦਾ ਪਰਮੇਸ਼ਰ ਹੈ, ਨਾ ਲੜੋ, ਕਿਉਂ ਜੋ ਤੁਸੀਂ ਸਫਲ ਨਹੀਂ ਹੋਵੋਗੇ। ਪਰ ਯਾਰਾਬੁਆਮ ਨੇ ਉਹਨਾਂ ਦੇ ਪਿੱਛੇ ਘਾਤ ਵਿੱਚ ਫੌਜ ਬਿਠਾ ਦਿੱਤੀ, ਸੋ ਉਹ ਯਹੂਦਾ ਦੇ ਸਾਹਮਣੇ ਰਹੇ, ਅਤੇ ਘਾਤੀ ਉਹਨਾਂ ਦੇ ਪਿੱਛੇ ਸਨ। ਜਦ ਯਹੂਦਾ ਨੇ ਵੇਖਿਆ ਤਾਂ ਕੀ ਵੇਖਿਆ? ਕਿ ਲੜਾਈ ਉਹਨਾਂ ਦੇ ਅੱਗੇ ਪਿੱਛੇ ਦੋਹੀਂ ਪਾਸੀ ਹੈ। ਤਦ ਉਹਨਾਂ ਨੇ ਯਹੋਵਾ ਅੱਗੇ ਦੁਹਾਈ ਦਿੱਤੀ, ਅਤੇ ਜਾਜਕਾਂ ਨੇ ਨਰਸਿੰਗੇ ਫੂਕੇ, ਅਤੇ ਯਹੂਦਾ ਦੇ ਲੋਕਾਂ ਨੇ ਲਲਕਾਰਿਆ। ਅਤੇ ਜਦ ਉਹਨਾਂ ਨੇ ਲਲਕਾਰਿਆ, ਤਦ ਇਉਂ ਹੋਇਆ ਕਿ ਪਰਮੇਸ਼ਰ ਨੇ ਯਾਰਾਬੁਆਮ ਨੂੰ ਅਤੇ ਸਾਰੇ ਇਸਰਾਇਲ ਨੂੰ ਅਬੀਆ ਅਤੇ ਯਹੂਦਾ ਦੇ ਸਾਹਮਣੇ ਮਾਰ ਦਿੱਤਾ, ਅਤੇ ਇਸਰਾਇਲੀ ਯਹੂਦਾ ਦੇ ਅੱਗੋਂ ਭੱਜ ਗਏ, ਅਤੇ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ। ਤਾਂ ਅਬੀਆ ਅਤੇ ਉਸਦੇ ਲੋਕਾਂ ਨੂੰ ਉਹਨਾਂ ਨੇ ਵੱਡੀ ਮਾਰ ਨਾਲ ਮਾਰਿਆ, ਸੋ ਇਸਰਾਇਲ ਦੇ 500,000 ਚੁਣੇ ਹੋਏ ਮਨੁੱਖ ਮਰ ਗਏ। ਇਉਂ ਇਸਰਾਇਲੀ ਉਸ ਵੇਲੇ ਅਧੀਨ ਹੋਏ, ਅਤੇ ਯਹੂਦੀ ਉਹਨਾਂ ਤੋਂ ਜਿੱਤ ਗਏ, ਇਸ ਲਈ ਜੋ ਉਹਨਾਂ ਨੇ ਯਹੋਵਾ ਆਪਣੇ ਪੁਰਖਿਆਂ ਦੇ ਪਰਮੇਸ਼ਰ ਉੱਤੇ ਭਰੋਸਾ ਕੀਤਾ। ਅਤੇ ਅਬੀਆ ਨੇ ਯਾਰਾਬੁਆਮ ਦਾ ਪਿੱਛਾ ਕੀਤਾ, ਅਤੇ ਇਹਨਾਂ ਸ਼ਹਿਰਾਂ ਨੂੰ ਉਸ ਪਾਸੋਂ ਖੋਹ ਲਿਆ, ਅਰਥਾਤ ਬੈਤੇਲ ਅਤੇ ਉਸਦੇ ਪਿੰਡ, ਯਸ਼ਾਨਾ ਅਤੇ ਉਸਦੇ ਪਿੰਡ, ਅਫਰੋਨ ਅਤੇ ਉਸਦੇ ਪਿੰਡ। ਅਬੀਆ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫਿਰ ਜ਼ੋਰ ਨਾ ਫੜਿਆ, ਅਤੇ ਯਹੋਵਾ ਨੇ ਉਸ ਨੂੰ ਮਾਰਿਆ, ਸੋ ਉਹ ਮਰ ਗਿਆ। ਪਰੰਤੂ ਅਬੀਆ ਤਕੜਾ ਹੋ ਗਿਆ, ਅਤੇ ਉਸਨੇ 14 ਇਸਤਰੀਆਂ ਕੀਤੀਆਂ, ਅਤੇ ਉਹਨਾਂ ਵਿੱਚੋਂ 22 ਪੁੱਤਰ ਅਤੇ 16 ਧੀਆਂ ਜੰਮੀਆਂ। ਅਤੇ ਅਬੀਆ ਦੇ ਬਾਕੀ ਕੰਮ ਅਤੇ ਉਸਦਾ ਚਾਲ ਚਲਨ ਅਤੇ ਉਸਦੀਆਂ ਕਹਾਉਤਾਂ ਇਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।